ਜਦੋਂ ਅਸੀਂ ਜਮ ਦਾ ਨਾਂ ਸੁਣਦੇ ਹਾਂ ਤਾਂ ਇਹ ਮਹਿਸੂਸ ਕਰਦੇ ਹਾਂ ਕਿ ਜਮ ਕੋਈ ਭਿਆਨਕ ਸ਼ਕਲਾਂ ਵਾਲੇ ਦੂਤ ਹੋਣਗੇ ਜਿਨ੍ਹਾਂ ਨਾਲ ਸਾਡਾ ਵਾਹ ਮਰਨ ਤੋਂ ਬਾਅਦ ਪੈਂਦਾ ਹੈ। ਪਰ ਇਹ ਜਮ ਇਲਾਹੀ ਹੁਕਮ ਰੂਪੀ ਸ਼ਕਤੀ ਹੀ ਜਮਾਂ ਦੇ ਕਈ ਸਰੂਪਾਂ ਵਿੱਚ ਕੰਮ ਕਰਦੀ ਹੈ, ਪਰਮਾਤਮਾ ਦੀ ਹੁਕਮ ਰੂਪੀ ਸ਼ਕਤੀ ਜਿਨ੍ਹਾਂ ਨਾਲ ਸਾਡਾ ਵਾਹ ਜਿਉਂਦੇ ਜੀ ਵੀ ਪੈਂਦਾ ਹੈ ਅਤੇ ਮਰਨ ਤੋਂ ਬਾਅਦ ਵੀ ਪੈਂਦਾ ਹੈ। ਸੋ ਇਹ ਕਈ ਸਰੂਪ ਜਿਹੜੇ ਜਮਾਂ ਦੇ ਹਨ ਉਹਨਾਂ ਦਾ ਜ਼ਿਕਰ ਇਸ ਲੇਖ ਵਿੱਚ ਆਇਆ ਹੈ। ਇਸ ਤੋਂ ਇਲਾਵਾ ਇੱਕ ਹੋਰ ਸਵਾਲ ਉੱਠਦਾ ਹੈ ਕਿ ਜੇ ਪਰਮਾਤਮਾ ਦੀ ਸ਼ਕਤੀ ਹੀ ਜਮਾਂ ਦਾ ਰੂਪ ਵਿੱਚ ਕੰਮ ਕਰਦੀ ਹੈ ਤਾਂ ਪਰਮਾਤਮਾ ਤਾਂ ਪ੍ਰੇਮ ਸਰੂਪ ਹੈ, ਕਿਉਂ ਉਸ ਨੂੰ ਆਪਣੀ ਸ਼ਕਤੀ ਇਸ ਰੂਪ ਵਿੱਚ ਵਰਤਣੀ ਪੈਂਦੀ ਹੈ? ਉਸਦਾ ਜਵਾਬ ਵੀ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਹੈ। ਤੀਸਰਾ, ਜਿਹੜੀ ਘਟਨਾ ਸਾਡੀ ਜ਼ਿੰਦਗੀ 'ਚ ਵਾਪਰਦੀ ਹੈ ਕਿ ਕਈ ਲੋਕ ਸਾਨੂੰ ਬੇਵਜ੍ਹਾ ਹੀ ਦੁਖੀ ਕਰਦੇ ਹਨ, ਸਾਡੇ ਨਾਲ ਬਦਸਲੂਕੀ ਕਰਦੇ ਹਨ, ਤਾਂ ਸਾਡੇ ਮਨ ਵਿੱਚ ਜਾਂ ਰੋਸ ਪੁੱਜਦੀ ਹੈ ਜਾਂ ਸ਼ਿਕਾਇਤ ਆਉਂਦੀ ਹੈ ਕਿ ਮੈਂ ਤਾਂ ਫਲਾਣੇ ਦਾ ਕੁਛ ਨਹੀਂ ਵਿਗਾੜਿਆ ਸੀ, ਪਤਾ ਨਹੀਂ ਕਿਉਂ ਉਸਨੇ ਮੇਰੇ ਨਾਲ ਇਹ ਸਲੂਕ ਕੀਤਾ। ਸੋ ਜੇ ਅੱਜ ਦੀਆਂ ਵਿਚਾਰਾਂ ਨੂੰ ਅਸੀਂ ਧਿਆਨ ਨਾਲ ਆਪਣੇ ਹਿਰਦੇ ਵਿੱਚ ਵਸਾ ਲਈਏ ਤਾਂ ਇਹਨਾਂ ਰੋਸੇ ਗਿਲੇ ਅਤੇ ਸ਼ਿਕਾਇਤਾਂ ਤੋਂ ਵੀ ਅਸੀਂ ਕਾਫ਼ੀ ਹੱਦ ਤੱਕ ਬਚ ਸਕਦੇ ਹਾਂ। ਸੋ ਗੁਰਮੁਖ ਪਿਆਰੇ ਬਾਉ ਜੀ ਉਹਨਾਂ ਦਾ 23 ਨੰਬਰ ਲੇਖ ਜਮ ਭਾਗ ਦੂਜਾ ਆਪ ਜੀ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ, ਪਿਆਰ ਨਾਲ ਸਰਵਣ ਕਰੀਏ। ਨਰਕ ਸੁਰਗ ਕੋਈ ਅਡਰੇ ਦੇਸ਼ ਜਾਂ ਟਾਪੂ ਨਹੀਂ ਹਨ, ਇਹ ਤਾਂ ਸਾਡੇ ਮਨ ਦੀ ਰੰਗਤ ਜਾਂ ਅੰਤਸ਼ਕਰਨ ਦੀ ਬਦਬੋ ਜਾਂ ਖੁਸ਼ਬੋ ਹੀ ਹੈ ਜਿਸ ਅਨੁਸਾਰ ਅਸੀਂ ਦੁੱਖ ਸੁੱਖ ਜਾਂ ਨਰਕ ਸੁਰਗ ਭੋਗਦੇ ਹਾਂ। ਗੁਰਬਾਣੀ ਵਿੱਚ ਕਈ ਐਸੇ ਲਫ਼ਜ਼ ਵਰਤੇ ਗਏ ਹਨ ਜਿਹੜੇ ਯੁੱਗਾਂ ਤੋਂ ਭਾਰਤ ਵਿੱਚ ਪ੍ਰਚਲਿਤ ਹਨ ਅਤੇ ਸਾਡੀ ਸੰਸਕ੍ਰਿਤੀ ਵਿੱਚ ਤਸ ਵਸ ਰਸ ਚੁੱਕੇ ਹਨ। ਕਿਸੇ ਦੇਸ਼ ਦੀ ਪ੍ਰਚਲਿਤ ਬੋਲੀ, ਕਹਾਵਤਾਂ, ਗੀਤਾਂ, ਰਹੱਸਮਈ ਕਵਿਤਾਵਾਂ ਅਤੇ ਲੋਕਾਂ ਵਿੱਚ ਯੁਗਾਂ ਯੁਗਾਂਤਰਾਂ ਤੋਂ ਪ੍ਰਵੇਸ਼ ਹੋਏ ਨਿਸ਼ਚਿਆਂ ਅਤੇ ਰਵਾਇਤਾਂ ਰਾਹੀਂ ਉਦਾਹਰਣ ਵਰਤ ਕੇ ਸੂਖਮ ਨੁਕਤਿਆਂ ਜਾਂ ਗੁੱਝੇ ਭੇਦਾਂ ਨੂੰ ਸਮਝਣ ਬੁਝਾਉਣ ਵਿੱਚ ਸਹਾਇਤਾ ਮਿਲਦੀ ਹੈ। ਭਾਰਤ ਦੀ ਜਨਤਾ ਵਿੱਚ ਜਮ, ਜਮਕਾਲ, ਜਮਦੂਤ, ਜਮ ਜੰਦਾਰ, ਦੇਵੀ ਦੇਵਤੇ, ਰਾਕਸ਼, ਦੈਂਤ, ਧਰਮ ਰਾਏ, ਅਜ਼ਰਾਈਲ ਫਰਿਸ਼ਤਾ, ਧਰਮ ਰਾਏ ਦਾ ਦਫ਼ਤਰ, ਨਰਕ ਸੁਰਗ ਆਦਿ ਅਨੇਕਾਂ ਲਫ਼ਜ਼ਾਂ ਯੁਗਾਂ ਤੋਂ ਪ੍ਰਚਲਿਤ ਹਨ। ਇਸੇ ਕਰਕੇ ਗੁਰਬਾਣੀ ਵਿੱਚ ਸੂਖਮ ਅਤੇ ਗੁੱਝੇ ਭੇਦਾਂ ਨੂੰ ਸਮਝਾਉਣ ਲਈ ਇਹੋ ਜਿਹੇ ਪ੍ਰਚਲਿਤ ਲਫ਼ਜ਼ ਦੁਆਰਾ ਟੂਕ ਜਾਂ ਉਦਾਹਰਣ ਦਿੱਤੇ ਗਏ ਹਨ ਜਿਨ੍ਹਾਂ ਦੁਆਰਾ ਸੰਗਤਾਂ ਗੁਰਬਾਣੀ ਦੇ ਸੂਖਮ ਭੇਦਾਂ ਨੂੰ ਆਸਾਨੀ ਨਾਲ ਸਮਝ ਸਕਣ। ਅਸਲ ਵਿੱਚ ਆਤਮ ਮੰਡਲ ਦੀ ਇਲਾਹੀ ਸ਼ਕਤੀ ਹੀ ਹਰ ਪਾਸੇ ਕੰਮ ਕਰ ਰਹੀ ਹੈ ਅਤੇ ਸਾਡੇ ਇਲਾਹੀ ਹੁਕਮ ਦਾ ਹੀ ਸਭ ਪਾਸੇ ਓਤ ਪੋਤ ਪਸਾਰਾ, ਵਰਤਾਰਾ ਅਤੇ ਖੇਲ ਅਖਾੜਾ ਹੈ। ਪਰ ਇਸ ਗੁਪਤ ਭੇਦ ਨੂੰ ਹੀ ਕੋਈ ਵਿਰਲਾ ਗੁਰਮੁਖੀ ਬੁਝਦਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹੋਮੈ ਕਹੇ ਨਾ ਕੋਏ। ਕਾਲ ਬੁਰਾ ਖੈ ਕਾਲ ਸਿਰ ਦੁਨਿਆਈ ਹੈ, ਹੁਕਮੀ ਸਿਰ ਜੰਦਾਰ ਮਾਰੇ ਦਾਈ ਹੈ, ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਪੇਟ ਸੀ ਸੋ ਚਲੇ ਰਜਾਏ, ਤਾਂ ਕਾ ਹੁਕਮ ਨਾ ਬੂਝੈ ਬਪੜਾ ਨਰਕ ਸੁਰਗ ਅਵਤਾਰੀ। ਹੁਕਮੇ ਅੰਦਰ ਆਇਆ ਪਿਆਰੇ ਹੁਕਮੋ ਜਾਂਦਾ ਜਾਏ, ਹੁਕਮੇ ਬੰਦ ਚਲਾਈਏ ਪਿਆਰੇ ਮਨਮੁਖ ਲਏ ਸਜਾਏ, ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਹਿ ਪੈਂਦਾ ਜਾਏ, ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋਮੇ ਦੋਏ, ਹੁਕਮੇ ਪਵੇ ਭਵਾਈਏ ਪਿਆਰੇ ਔਗੁਣ ਮੁੱਠੀ ਰੋਏ, ਹੁਕਮ ਸਿੰਜਾਪੇ ਸ਼ਾਹਕਾ ਪਿਆਰੇ ਸੱਚ ਮਿਲੇ ਵਡਿਆਈ ਹੋਏ। ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ, ਹੁਕਮੀ ਲਿਖੇ ਸਿਰਲੇਖ ਵਿਣ ਕਲਮ ਮਸਵਾਣੀਐ। ਉੱਪਰਲੀ ਵਿਚਾਰ ਅਨੁਸਾਰ ਸਾਡੇ ਆਪਣੇ ਕਰਮ ਹੀ ਉਲਟ ਕੇ ਸਾਡੇ ਹੀ ਪੇਸ਼ ਆਉਂਦੇ ਹਨ। ਗੁਰਬਾਣੀ ਇਸ ਵਿਚਾਰ ਦੀ ਇਉਂ ਪੁਸ਼ਟੀ ਕਰਦੀ ਹੈ ਅਤੇ ਨਾਲ ਹੀ ਸਖਤ ਤਾੜਨਾ ਵੀ ਕਰਦੀ ਹੈ। ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ, ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਐ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਮਨ ਕਹਾਂ ਬਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਉ ਪਰੇ ਕਾਮ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਅਸਲ ਵਿੱਚ ਇਲਾਹੀ ਹੁਕਮ ਦੀ ਗੁਪਤ ਸ਼ਕਤੀ ਹੀ ਜਮਾਂ ਦੇ ਕਈ ਰੂਪਾਂ ਵਿੱਚ ਕੰਮ ਕਰ ਰਹੀ ਹੈ। ਜਮ ਦੇ ਕਈ ਸੂਖਮ ਅਤੇ ਗੁੱਝੇ ਸਰੂਪ ਹਨ। ਸੋ ਹੁਣ ਕੁਝ ਸਰੂਪਾਂ ਦਾ ਜਿਹੜੇ ਜਮਾਂ ਦੇ ਸਰੂਪ ਹਨ ਇਲਾਈ ਹੁਕਮ ਦੁਆਰਾ ਵਰਤ ਰਹੇ ਹਨ ਉਹਨਾਂ ਦਾ ਜ਼ਿਕਰ ਹੈ। ਪਹਿਲਾ ਹੈ ਅੰਤਸ਼ਕਰਨ ਦੀ ਆਵਾਜ਼ ਦਾ ਸਰੂਪ। ਜਦ ਅਸੀਂ ਕੋਈ ਪਾਪ ਕਰਦੇ ਹਾਂ ਤਾਂ ਸਾਡਾ ਅੰਤਸ਼ਕਰਨ ਸਾਡੇ ਅੰਤਰ ਆਤਮੇ ਸਾਨੂੰ ਫਿਟਕਾਰਾਂ ਪਾਉਂਦਾ ਹੈ, ਲਾਨਤਾਂ ਮਾਰਦਾ ਹੈ ਤੇ ਅਸੀਂ ਮਾਨਸਿਕ ਕਲੇਸ਼ ਭੋਗਦੇ ਹਾਂ ਅਤੇ ਪਛਤਾਵਾ ਕਰਦੇ ਹਾਂ। ਸੋ ਅੰਤਰ ਆਤਮੇ ਇਹ ਮਾਨਸਿਕ ਕਲੇਸ਼ ਭੋਗਣਾ ਆਪਣੀ ਗਲਤੀ ਕਰਕੇ, ਇਹ ਜਮ ਦਾ ਇੱਕ ਸਰੂਪ। ਦੂਸਰਾ, ਨੀਵੇਂ ਕਰਮ ਕਰਦਿਆਂ ਜੇ ਫੜੇ ਜਾਈਏ ਤਾਂ ਉਸੇ ਵੇਲੇ ਪੁਲਿਸ ਰੂਪੀ ਜਮ ਸਾਨੂੰ ਸਜ਼ਾ ਦਿੰਦੀ ਹੈ। ਤੀਸਰਾ, ਜੇ ਪੁਲਿਸ ਤੋਂ ਵੀ ਬਚ ਜਾਈਏ ਤਾਂ ਭਾਈਚਾਰਾ ਰੂਪੀ ਜਮ ਸਾਨੂੰ ਤ੍ਰਿਕਾਰਦਾ ਹੈ। ਚੌਥਾ, ਜੇ ਭਾਈਚਾਰੇ ਤੋਂ ਵੀ ਬਚ ਜਾਈਏ ਤਾਂ ਸਾਡੇ ਕਰਮਾਂ ਦੀ ਹਵਾੜ ਜਾਂ ਜ਼ਹਿਰੀਲੀ ਮਾਨਸਿਕ ਅੱਗ ਸਾਡੇ ਅੰਦਰ ਸੁਲਗਦੀ ਰਹਿੰਦੀ ਹੈ। ਧਿਆਨ ਦੇਣਾ ਜੀ, ਜੇ ਅੰਤਸ਼ਕਰਨ ਦੀ ਆਵਾਜ਼ ਵੱਲ ਵੀ ਗੌਰ ਨਾ ਕਰੀਏ, ਨੀਵੇਂ ਕਰਮਾਂ ਦੀ ਜਿਹੜੀ ਪੁਲਿਸ ਤੋਂ ਵੀ ਬਚ ਜਾਈਏ, ਭਾਈਚਾਰੇ ਤੋਂ ਵੀ ਬਚ ਜਾਈਏ ਤਾਂ ਇਹ ਜਿਹੜੇ ਸਾਡੇ ਨੀਵੇਂ ਕਰਮ ਹਨ ਇਹਨਾਂ ਦੀ ਹਵਾੜ ਜਾਂ ਜ਼ਹਿਰੀਲੀ ਮਾਨਸਿਕ ਅੱਗ ਸਾਡੇ ਅੰਦਰ ਸੁਲਗਦੀ ਰਹਿੰਦੀ ਹੈ, ਮਗਦੀ ਹੈ, ਜੋ ਇਕੱਤਰ ਹੋ ਕੇ ਸਮੁੱਚੇ ਕਰਮਾਂ ਦਾ ਜ਼ਹਿਰ ਜਮ ਦੇ ਸਰੂਪ ਵਿੱਚ ਫੁੱਟ ਕੇ ਬੇਅੰਤ ਮੁਸੀਬਤਾਂ ਤੇ ਕਲੇਸ਼ਾਂ ਦਾ ਕਾਰਨ ਬਣਦੀ ਹੈ। ਸੋ ਇਹ ਵੀ ਇੱਕ ਜਮ ਦਾ ਸਰੂਪ ਹੈ। ਪਰ ਜੇ ਕਿਸੇ ਤਰ੍ਹਾਂ ਇਸ ਜੀਵਨ ਵਿੱਚ ਅਸੀਂ ਆਪਣੇ ਕਰਮਾਂ ਦੇ ਨਤੀਜੇ ਤੋਂ ਬਚ ਜਾਈਏ, ਭਾਵ ਮੁਸੀਬਤਾਂ ਵੀ ਨਾ ਆਣ, ਤਾਂ ਜਾਂ ਬਕਾਇਆ ਰਹਿ ਜਾਵੇ ਤਾਂ ਮੌਤ ਤੋਂ ਮਗਰੋਂ ਅੰਤ ਨਿਬੇਰਾ ਤੇਰੇ ਜੀ ਪੈ ਲੀਜੇ ਅਨੁਸਾਰ ਸੂਖਮ ਰੂਪ ਵਿੱਚ ਜਮ ਸਾਡੇ ਕਰਮਾਂ ਦੀ ਸਜ਼ਾ ਭੁਗਤਾਉਂਦਾ ਹੈ। ਹਾਂਜੀ, ਇਸ ਜਨਮਾਂ ਵਿੱਚ ਜੇ ਕਿਸੇ ਤਰੀਕੇ ਨਾਲ ਬਚ ਵੀ ਜਾਈਏ ਪਰ ਮਰਨ ਤੋਂ ਬਾਅਦ ਸੂਖਮ ਰੂਪ ਵਿੱਚ ਸਾਨੂੰ ਇਹ ਜਮ ਸਜ਼ਾ ਭੁਗਤਾਉਂਦਾ ਹੈ। ਪਰ ਜੇ ਸਾਡੇ ਪਾਪ ਦੀਰਗ ਹੋਣ, ਇਤਨੇ ਜ਼ਿਆਦਾ ਹੋਣ ਤਾਂ ਸਾਨੂੰ ਫਿਰ ਜੂਨੀ ਤਾਰਨੀ ਪੈਂਦੀ ਹੈ ਅਤੇ ਅਗਲੇ ਜਨਮ ਵਿੱਚ ਸਾਡੇ ਕਰਮਾਂ ਦੀ ਬਾਕੀ ਹਵਾੜ ਜਾਂ ਰੰਗਤ ਸਾਡੇ ਅੰਤਸ਼ਕਰਨ ਦੀ ਰੰਗੜ ਦੀ ਸ਼ਕਲ ਵਿੱਚ ਸਾਡੇ ਜੀਵ ਦੇ ਨਾਲ ਜਾਂਦੀ ਹੈ ਅਤੇ ਇਹ ਪਿਛਲੇ ਪਾਪਾਂ ਦੀ ਹਵਾੜ ਹੀ ਜਮ ਦੇ ਸਰੂਪ ਵਿੱਚ ਸਾਨੂੰ ਕਿਸੇ ਭਿਆਨਕ ਰੂਪ ਦੀ ਸਜ਼ਾ ਭੁਗਤਾਉਂਦੀ ਹੈ ਤਾਂ ਕਿ ਸਾਡਾ ਪਿਛਲਾ ਬਕਾਇਆ ਸਾਫ਼ ਹੋ ਜਾਵੇ। ਬਹੁਤ ਜ਼ਿਆਦਾ ਹੋਣ ਦੇ ਕਾਰਨ ਸਾਨੂੰ ਅਗਲਾ ਜਨਮ ਤਾਰਨਾ ਪੈਂਦਾ ਹੈ, ਉਹ ਵੀ ਮੁਸੀਬਤਾਂ ਵਾਲਾ। ਇਹੋ ਕਾਰਨ ਹੈ ਕਿ ਕਈ ਨੇਕ ਅਤੇ ਗੁਰਮੁਖ ਜਨਾਂ ਨੂੰ ਵੀ ਦੁੱਖ ਕਲੇਸ਼ ਆਉਂਦੇ ਹਨ ਤਾਂ ਕਿ ਉਹਨਾਂ ਦੇ ਪਿਛਲੇ ਕਰਮਾਂ ਦੇ ਬਕਾਏ ਦਾ ਕਰਜ਼ਾ ਨਿਬੜ ਜਾਵੇ। ਇਸ ਤੋਂ ਇਲਾਵਾ ਸਾਡੇ ਜੀਵਨ ਵਿੱਚ ਪਤੀ ਪਤਨੀ, ਮਾਂ ਬਾਪ, ਬੱਚੇ, ਦੋਸਤ ਅਤੇ ਰਿਸ਼ਤੇਦਾਰ ਆਦਿ ਪਿਛਲੇ ਕਰਮਾਂ ਦੇ ਹਿਸਾਬ ਦੇ ਬਾਕੀ ਨਿਬੇਲਣ ਲਈ ਜਾਂ ਬਦਲਾ ਲੈਣ ਲਈ ਅਨੇਕਾਂ ਸੰਬੰਧਾਂ ਦੇ ਰੂਪਾਂ ਦੁਆਰਾ ਸਾਨੂੰ ਅਤ ਦੁਖੀ ਕਰਦੇ ਹਨ ਅਤੇ ਕਲੇਸ਼ ਦਾ ਕਾਰਨ ਬਣਦੇ ਹਨ। ਇਹ ਜੋ ਕੁਛ ਹੋ ਰਿਹਾ ਹੈ ਅਸੀਂ ਕਹਿ ਦਿੰਦੇ ਹਾਂ ਸਾਡਾ ਕੋਈ ਕਸੂਰ ਨਹੀਂ, ਇਹ ਗੱਲ ਗਲਤ ਹੈ। ਇਹ ਤਾਂ ਸਾਡੇ ਪਿਛਲੇ ਕਰਮਾਂ ਦੀ ਬਾਕੀ ਨਿਬੇਲਣ ਲਈ ਸਾਨੂੰ ਜਿਹੜੇ ਸਾਡੇ ਮਾਂ ਬਾਪ ਜਾਂ ਪਤੀ ਪਤਨੀ ਜਾਂ ਦੋਸਤ ਰਿਸ਼ਤੇਦਾਰ ਦੁਖੀ ਕਰਦੇ ਹਨ, ਇਹ ਸਭ ਸਾਡੇ ਹੀ ਕਰਮ ਹਨ ਜਿਨ੍ਹਾਂ ਦਾ ਹਿਸਾਬ ਪੂਰਾ ਕਰਨ ਲਈ ਇਸ ਜਨਮ ਵਿੱਚ ਸਾਨੂੰ ਬਦਲਾ ਦੇਣਾ ਪੈਂਦਾ ਹੈ। ਇੱਕ ਹੋਰ ਸਰੂਪ, ਕਿਸੇ ਹੋਣਹਾਰ ਅਬਲਾਖੀ ਰੂਹ ਦੇ ਆਤਮ ਮਾਰਗ ਵਿੱਚ ਵਿਘਨ ਪਾਵਣ, ਰੋੜਾ ਅਟਕਾਵਣ, ਕੁਰਾਹੇ ਪਾਵਣ, ਦੁੱਖ ਦੇਣ ਵਾਲੀਆਂ ਮਾਇਕੀ ਸ਼ਕਤੀਆਂ ਅਨੇਕਾਂ ਸੰਬੰਧੀਆਂ ਦੇ ਰੂਪ ਵਿੱਚ ਜਮ ਦਾ ਸਰੂਪ ਧਾਰ ਕੇ ਜਗਿਆਸੂ ਨੂੰ ਆਤਮਕ ਮੰਡਲ ਵੱਲ ਚੱਲਣ ਜਾਂ ਉਭਰਨ ਤੋਂ ਹੋੜਦੀਆਂ ਹਨ ਜਾਂ ਵਿਘਨ ਪਾਉਂਦੀਆਂ ਹਨ, ਜਿਸ ਤਰ੍ਹਾਂ ਕਿ ਅਰਨਾਕਸ਼ ਅਤੇ ਕੰਸ ਵਰਗੇ ਮਨਮੁਖ ਅਤੇ ਨਾਸਤਕ। ਪ੍ਰਭ ਸਵਾਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ, ਇਹ ਵੀ ਸਾਡੇ ਕਰਮ ਹੀ ਹਨ ਕਿ ਸਾਡੇ ਆਤਮਕ ਮਾਰਗ ਵਿੱਚ ਸੰਬੰਧੀਆਂ ਦੇ ਰੂਪ ਵਿੱਚ ਇਹ ਮਾਇਕੀ ਸ਼ਕਤੀਆਂ ਆ ਕੇ ਸਾਨੂੰ ਕੁਰਾਏ ਪਾਉਂਦੀਆਂ ਹਨ। ਇਸ ਤਰ੍ਹਾਂ ਸਾਡੇ ਕਰਮ ਹੀ ਜਮ ਦੇ ਸਰੂਪ ਧਾਰ ਕੇ ਸਾਡੀ ਸੋਚ ਸੁਧਾਈ ਕਰਦੇ ਹਨ। ਅੱਜ ਕੱਲ੍ਹ ਕੰਪਿਊਟਰ ਬਣ ਗਏ ਹਨ, ਇਹ ਮਸ਼ੀਨੀ ਦਿਮਾਗ ਹਨ। ਇਹਨਾਂ ਕੰਪਿਊਟਰਾਂ ਵਿੱਚ ਜੋ ਜੋ ਨੁਕਤੇ ਲਿਖ ਕੇ ਪਾਏ ਜਾਂਦੇ ਹਨ ਤਾਂ ਉਹਨਾਂ ਦੀ ਛਾਣਬੀਣ ਅਤੇ ਕੋਖ ਕਰਕੇ ਸਮੱਸਿਆ ਦਾ ਅੰਤਮ ਸਿੱਟਾ ਇਹ ਕੰਪਿਊਟਰ ਪ੍ਰਗਟ ਕਰਦਾ ਹੈ। ਸਾਡਾ ਅੰਤਸ਼ਕਰਨ ਵੀ ਇਲਾਹੀ ਕੰਪਿਊਟਰ ਹੈ, ਜਿਸ ਵਿੱਚ ਪਿਛਲੇ ਜਨਮਾਂ ਦੀ ਰੰਗਤ ਅਤੇ ਹੋਣ ਦੇ ਖਿਆਲਾਂ ਦੀ ਰੰਗਤ ਮਿਲ ਕੇ ਸਮੁੱਚੇ ਖਿਆਲਾਂ ਅਤੇ ਕਰਮਾਂ ਦਾ ਸਮੁੱਚਾ ਨਤੀਜਾ ਨਾਲੋ ਨਾਲ ਸਾਡੇ ਵਿੱਚ ਪ੍ਰਗਟ ਹੋਈ ਜਾਂਦਾ ਹੈ। ਇਹ ਸਮੁੱਚਾ ਨਤੀਜਾ ਇਕਸਾਰ ਨਹੀਂ ਰਹਿੰਦਾ, ਕਿਉਂਕਿ ਹਰ ਛਿੰਨ ਪਲ ਸਾਡੇ ਹਰ ਇੱਕ ਖਿਆਲ ਜਾਂ ਕਰਮ ਦਾ ਅਸਰ ਸਾਡੇ ਮਨ ਤੇ ਪੈਂਦਾ ਹੈ ਅਤੇ ਨਾਲੋ ਨਾਲ ਅੰਤਸ਼ਕਰਨ ਦੀ ਸਮੁੱਚੀ ਰੰਗਤ ਵੀ ਆਪਣੇ ਆਪ ਬਦਲਦੀ ਰਹਿੰਦੀ ਹੈ ਹਰ ਇੱਕ ਖਿਆਲ ਨਾਲ। ਸੋ ਉੱਪਰਲੀ ਵਿਚਾਰ ਤੋਂ ਸਿੱਧ ਹੋਇਆ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਅੰਤਸ਼ਕਰਨ ਨਿਰਮਲ ਹੋ ਜਾਵੇ ਅਤੇ ਅਸੀਂ ਜਮਾਂ ਤੋਂ ਬਚੇ ਰਹੀਏ ਤਾਂ ਛਿੰਨ ਛਿੰਨ ਪਲ ਪਲ ਸਾਨੂੰ ਆਪਣੇ ਅੰਤਰਾਤਮੇ ਕੰਪਿਊਟਰ ਰੂਪੀ ਅੰਤਸ਼ਕਰਨ ਵਿੱਚ ਚੰਗੇ ਉੱਤਮ ਖਿਆਲਾਂ ਜਾਂ ਨਿਰਮਲ ਕਰਮਾਂ ਦੁਆਰਾ ਆਤਮਕ ਰੰਗਤ ਵਾਲੇ ਗੁਣ ਪਾਉਣੇ ਚਾਹੀਦੇ ਹਨ ਤਾਂ ਕਿ ਸਾਡੇ ਅੰਤਸ਼ਕਰਨ ਦੀ ਰੰਗਤ ਬਦਲ ਕੇ ਸਵੱਛ ਅਤੇ ਨਿਰਮਲ ਹੁੰਦੀ ਜਾਵੇ। ਇਹ ਤਰੀਕਾ ਹੈ ਜਮਾਂ ਤੋਂ ਬਚਣ ਦਾ ਕਿ ਹਰ ਪਲ ਹਰ ਛਿੰਨ ਸਾਨੂੰ ਆਪਣੇ ਅੰਤਸ਼ਕਰਨ ਦੇ ਕੰਪਿਊਟਰ ਵਿੱਚ ਚੰਗੇ ਖਿਆਲ ਪਾਉਣੇ ਚਾਹੀਦੇ ਹਨ ਤਾਂ ਕਿ ਸਾਡਾ ਅੰਤਸ਼ਕਰਨ ਨਿਰਮਲ ਹੋ ਜਾਵੇ ਅਤੇ ਸਾਡਾ ਕੋਈ ਬਾਕੀ ਨਾ ਰਹੇ। ਪਰੀਏ ਮਤ ਪਾਪਾ ਕੇ ਸੰਗ ਉਹ ਤੋਂ ਪਹਿਨਾ ਮੈਂ ਕੇ ਰੰਗ। ਇਹ ਅੰਤਸ਼ਕਰਨ ਦੀ ਰੰਗਤ ਹੀ ਸਾਡਾ ਚਾਲ ਚੱਲਣ ਸੁਭਾਅ ਅਤੇ ਭਾਗ ਹਨ ਜੋ ਸਾਡੇ ਹਰ ਇੱਕ ਨਿੱਕੇ ਤੋਂ ਨਿੱਕੇ ਚੰਗੇ ਮਾੜੇ ਖਿਆਲਾਂ ਜਾਂ ਕਰਮਾਂ ਨਾਲ ਆਪਣੇ ਆਪ ਅਣਜਾਣੇ ਹੀ ਬਦਲਦੇ ਰਹਿੰਦੇ ਹਨ ਜਿਨ੍ਹਾਂ ਦਾ ਨਤੀਜਾ ਨਾਲੋ ਨਾਲ ਜਾਂ ਸਮਾਂ ਪਾ ਕੇ ਭੋਗਣਾ ਪੈਂਦਾ ਹੈ। ਹੁਣ ਦੇ ਕਰਮ ਹੀ ਅਗਲੇ ਪਲ ਵਿੱਚ ਪੂਰਵ ਕਰਮ ਬਣ ਜਾਂਦੇ ਹਨ ਜੋ ਕਿ ਸਹਿਜੇ ਸਹਿਜੇ ਸਾਡੇ ਤੁਰ ਕਰਮ ਜਾਂ ਭਾਗ ਬਣ ਜਾਂਦੇ ਹਨ। ਹਾਂਜੀ, ਜਿਹੜੇ ਕਰਮ ਅਸੀਂ ਹੁਣ ਕਰਦੇ ਹਾਂ ਉਹ ਪੂਰਵ ਕਰਮ ਬਣ ਕੇ ਸਹਿਜੇ ਸਹਿਜੇ ਸਾਡੀ ਕਿਸਮਤ ਬਣ ਜਾਂਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮਾਥੇ। ਇਸ ਅੰਦਰਲੇ ਰੱਬੀ ਨਿਯਮ ਅਥਵਾ ਕੰਪਿਊਟਰ ਦੀ ਕਾਰਵਾਈ ਇਲਾਹੀ ਹੁਕਮ ਅਨੁਸਾਰ ਸਹਿਜ ਸੁਭਾਏ ਅਤੇ ਅਣਜਾਣੇ ਹੀ ਹੋ ਰਹੀ ਹੈ ਜਿਸ ਤੋਂ ਅਸੀਂ ਬੇਖਬਰ ਅਤੇ ਅਵੇਸਲੇ ਹਾਂ। ਮਸ਼ੀਨੀ ਕੰਪਿਊਟਰ ਵਿੱਚ ਆਂਕੜੇ ਦੇਣ ਵਿੱਚ ਤਾਂ ਸਾਡੀ ਉਕਾਈ ਜਾਂ ਗਲਤੀ ਹੋ ਸਕਦੀ ਹੈ ਜਿਸ ਕਾਰਨ ਨਤੀਜਾ ਵੀ ਗਲਤ ਹੋ ਸਕਦਾ ਹੈ, ਪਰ ਅੰਤਸ਼ਕਰਨ ਦੇ ਇਲਾਈ ਕੰਪਿਊਟਰ ਵਿੱਚ ਕਦੇ ਉਕਾਈ ਜਾਂ ਗਲਤੀ ਨਹੀਂ ਹੋ ਸਕਦੀ। ਧਿਆਨ ਦੇਣਾ ਜੀ, ਜਿਹੜਾ ਅੰਤਸ਼ਕਰਨ ਦਾ ਸਾਡਾ ਕੰਪਿਊਟਰ ਹੈ ਇਸ ਵਿੱਚ ਕਦੇ ਵੀ ਕੋਈ ਉਕਾਈ ਜਾਂ ਗਲਤੀ ਹੋਣ ਦੀ ਗੁੰਜਾਇਸ਼ ਹੀ ਨਹੀਂ, ਕਿਉਂਕਿ ਇਹ ਅਪੁੱਲ ਇਲਾਈ ਖੇਲ ਹੈ ਜੋ ਅੰਤਰ ਆਤਮੇ ਆਪੇ ਹੀ ਸਹਿਜ ਸੁਭਾਈ ਹੋ ਰਹੀ ਹੈ। ਇਸ ਤਰ੍ਹਾਂ ਚੰਗਾ ਜਾਂ ਮਾੜਾ ਭਾਗ ਨਾਲੋਂ ਨਾਲ ਸਾਡੇ ਹਰ ਇੱਕ ਖਿਆਲ ਜਾਂ ਕਰਮ ਦੁਆਰਾ ਬਣਦਾ ਰਹਿੰਦਾ ਹੈ ਜਿਸ ਦਾ ਨਤੀਜਾ ਸਾਨੂੰ ਅਵਸ਼ ਭੋਗਣਾ ਪੈਂਦਾ ਹੈ। ਇਹ ਸਾਰੀ ਗੁਪਤ ਇਲਾਹੀ ਪੈਰਵੀ ਜਾਂ ਕਾਰਵਾਈ ਹੁਕਮ ਅਨੁਸਾਰ ਹੋ ਰਹੀ ਹੈ ਜੋ ਸੱਚੋ ਸੱਚ ਅਤੇ ਧਰਮ ਨਿਆਏ ਹੈ। ਇਸ ਲਈ ਸਾਡੇ ਦੁੱਖ ਸੁੱਖ ਕਲੇਸ਼ ਸਾਡੀ ਕਿਸਮਤ ਜਾਂ ਭਾਗ ਸਾਡੇ ਆਪਣੇ ਹੀ ਸਹੇੜੇ ਹੋਏ ਹਨ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਵਰਜਨਾ। ਜਿਉਂ ਜੇ ਖਿਆਲ ਅਸੀਂ ਅੰਤਸ਼ਕਰਨ ਵਿੱਚ ਪਾਵਾਂਗੇ ਉਹ ਜੇ ਨਤੀਜੇ ਹੀ ਸਾਨੂੰ ਭੁਗਤਣੇ ਪੈਂਦੇ ਹਨ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਉੱਪਰਲੀ ਵਿਚਾਰ ਦਾ ਨਿਖੇੜਵਾਂ ਨਿਚੋੜ ਇਹ ਹੋ ਸਕਦਾ ਹੈ ਕਿ ਸਾਡਾ ਅੰਤਸ਼ਕਰਨ ਹੀ ਗੁਪਤ ਪੁਲਿਸ ਕਚਹਿਰੀ ਅਤੇ ਜੱਜ ਹੈ। ਇਸ ਵਿੱਚੋਂ ਜੋ ਹਵਾੜ ਜਾਂ ਬਦਬੂ ਨਿਕਲਦੀ ਹੈ ਉਹੀ ਫੈਸਲਾ ਹੈ। ਇਸ ਬਦਬੂ ਅਨੁਸਾਰ ਸਾਨੂੰ ਸਜ਼ਾ ਭੁਗਤਣੀ ਪੈਂਦੀ ਹੈ ਤੇ ਸਾਡੇ ਅੰਤਸ਼ਕਰਨ ਦੀ ਇਹ ਹਵਾੜ ਜਾਂ ਬਦਬੂ ਹੀ ਜਮ ਰੂਪ ਹੈ। ਅੰਤਸ਼ਕਰਨ ਦੀ ਸਮੁੱਚੀ ਰੰਗਤ ਹੀ ਸਾਡਾ ਸੁਭਾਅ ਚਾਲ ਚੱਲਣ ਜਾਂ ਭਾਗ ਹੈ। ਸਾਡੇ ਭਾਗ ਸਾਡੇ ਮਾੜੇ ਖਿਆਲਾਂ ਜਾਂ ਕਰਮਾਂ ਅਨੁਸਾਰ ਨਾਲੋਂ ਨਾਲ ਬਦਲਦੇ ਰਹਿੰਦੇ ਹਨ। ਚੰਗੇ ਉੱਤਮ ਖਿਆਲਾਂ ਜਾਂ ਕਰਮਾਂ ਦੁਆਰਾ ਅਸੀਂ ਆਪਣੇ ਭਾਗ ਚੰਗੇ ਬਣਾ ਸਕਦੇ ਹਾਂ ਅਤੇ ਜਮ੍ਹਾਂ ਦੀ ਸਜ਼ਾ ਤੋਂ ਬਚ ਸਕਦੇ ਹਾਂ। ਇਹ ਸਾਰੀ ਇਲਾਹੀ ਹੁਕਮ ਦੀ ਖੇਲ ਅੰਤਰਾਤਮੇ ਅਦ੍ਰਿਸ਼ਟ ਅਤੇ ਗੁਪਤ ਵਰਤ ਰਹੀ ਹੈ। ਪੁਲਿਸ ਕਚਹਿਰੀਆਂ ਅਤੇ ਜੇਲ੍ਹਾਂ ਇਸ ਲਈ ਬਣਾਈਆਂ ਗਈਆਂ ਹਨ ਕਿ ਇਹਨਾਂ ਦੇ ਭੈ ਵਿੱਚ ਅਸੀਂ ਮਾੜੇ ਕਰਮਾਂ ਤੋਂ ਬਚੇ ਰਹੀਏ ਅਤੇ ਗਲਤੀ ਹੋ ਵੀ ਜਾਵੇ ਤਾਂ ਉਸ ਦੀ ਸਜ਼ਾ ਭੁਗਤ ਕੇ ਸਾਡੀ ਸੋਧ ਸੁਧਾਈ ਹੋ ਜਾਵੇ ਤਾਂ ਕਿ ਅਸੀਂ ਫਿਰ ਮਾੜੇ ਕਰਮਾਂ ਤੋਂ ਸੰਕੋਚ ਕਰੀਏ। ਇਸ ਤਰ੍ਹਾਂ ਇਹ ਸਾਰਾ ਜਮ੍ਹਾਂ ਦਾ ਸਿਲਸਿਲਾ ਅੰਤਰੀਵ ਤੌਰ ਤੇ ਸਾਡੇ ਲਈ ਲਾਭਵੰਦ ਹੈ, ਫਾਇਦੇਮੰਦ ਹੈ ਅਤੇ ਸਾਡੀ ਭਲਾਈ ਲਈ ਹੈ, ਕਿਉਂਕਿ ਇਹ ਸਾਨੂੰ ਮਾੜੇ ਕਰਮਾਂ ਤੋਂ ਹੋੜਦਾ ਹੈ ਤੇ ਜਮ੍ਹਾਂ ਦੇ ਠੇਂਗੇ ਤੋਂ ਬਚਾਉਂਦਾ ਹੈ। ਜਿਵੇਂ ਮਾਂ ਬਾਪ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ, ਪਰ ਜਦ ਬੱਚਾ ਮਾਂ ਬਾਪ ਦੀ ਪੈ ਭਾਵਨੀ ਤੋਂ ਬਾਹਰ ਹੋ ਕੇ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਮਾਂ ਬਾਪ ਹੀ ਬੱਚੇ ਨੂੰ ਸੋਧਣ ਲਈ ਸਜ਼ਾ ਵੀ ਦਿੰਦੇ ਹਨ। ਇਸ ਸਖਤੀ ਜਾਂ ਸਜ਼ਾ ਦੇ ਪਿਛੋਕੜ ਵਿੱਚ ਮਾਂ ਬਾਪ ਦੇ ਅੰਤਰ ਆਤਮੇ ਹਿਰਦੇ ਵਿੱਚ ਬੱਚੇ ਦਾ ਅਤ ਡੂੰਘਾ ਅਤੇ ਨਿੱਘਾ ਪਿਆਰ ਹੁੰਦਾ ਹੈ। ਬੱਚੇ ਨੂੰ ਸੋਧਣ ਅਤੇ ਉਹਨਾਂ ਨੂੰ ਵਿਗੜਨ ਤੋਂ ਬਚਾਉਣ ਲਈ ਹੀ ਮਾਂ ਬਾਪ ਨੂੰ ਆਪਣੇ ਪਿਆਰੇ ਬੱਚੇ ਉੱਤੇ ਸਖਤੀ ਵੀ ਕਰਨੀ ਪੈਂਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਇਲਾਹੀ ਮਾਂ ਬਾਪ ਅਕਾਲ ਪੁਰਖ ਨੂੰ ਵੀ ਆਪਣੀ ਵਿਗੜੇ ਤਿਗੜੇ ਪੁੱਲੇ ਪਟਕੇ ਅਤੇ ਬਾਗੀ ਬੱਚਿਆਂ ਦੀ ਸੋਧ ਸੁਧਾਈ ਅਤੇ ਕਢਾਈ ਲਈ ਆਪਣੀ ਹੁਕਮ ਰੂਪੀ ਸ਼ਕਤੀ ਨੂੰ ਸਾਡੇ ਕਰਮਾਂ ਅਨੁਸਾਰ ਜਮ੍ਹਾਂ ਦੇ ਕਈ ਰੂਪਾਂ ਵਿੱਚ ਵਰਤਣਾ ਪੈਂਦਾ ਹੈ। ਇਸ ਤਰ੍ਹਾਂ ਇਸ ਇਲਾਹੀ ਹੁਕਮ ਦੇ ਖੇਲ ਅਖਾੜੇ ਦੇ ਪਿਛੋਕੜ ਵਿੱਚ ਅਤ ਪ੍ਰੀਤਮ ਪ੍ਰੇਮ ਪੁਰਖ ਦਾ ਸਾਡੇ ਪੁੱਲੜ ਜੀਵਾਂ ਲਈ ਗੁੱਜੀ ਸ਼ਕਲ ਵਿੱਚ ਅਤ ਡੂੰਘਾ ਅਤੇ ਨਿੱਘਾ ਪਿਆਰ ਕਈ ਰੂਪਾਂ ਰੰਗਾਂ ਰੇਖਾਂ ਅਤੇ ਚੋਜ ਵਿਡਾਨੀ ਵਿੱਚ ਵਰਤਦਾ ਰਹਿੰਦਾ ਹੈ। ਹਾਂਜੀ, ਮਾਂ ਬਾਪ ਜਦੋਂ ਬੱਚੇ ਨੂੰ ਮਾਰਦੇ ਵੀ ਹਨ ਤਾਂ ਸਜ਼ਾ ਦੇ ਪਿੱਛੇ ਵੀ ਪਿਆਰ ਆਉਂਦਾ ਹੈ। ਪਰਮਾਤਮਾ ਦੀ ਇਹ ਇਲਾਈ ਸ਼ਕਤੀ ਜਮਾਂ ਦੇ ਰੂਪ ਵਿੱਚ ਕੰਮ ਵੀ ਕਰਦੀ ਹੈ, ਪਰ ਇਸ ਦੇ ਪਿੱਛੇ ਅਤ ਡੂੰਘਾ ਅਤੇ ਨਿੱਘਾ ਪਿਆਰ ਹੈ ਸਾਡੇ ਪ੍ਰਤੀ ਪਰਮਾਤਮਾ ਦੇ ਅੰਦਰ। ਪਰ ਅਸੀਂ ਕਿਉਂਕਿ ਇਹ ਜਮ ਰੂਪੀ ਦੁੱਖ ਦਾਰੂ ਹੋ ਕੇ ਸਾਡਾ ਭਲਾ ਕਰਦਾ ਹੈ, ਪਰ ਅਸੀਂ ਸਦਾ ਸ਼ਿਕਾਇਤਾਂ ਅਤੇ ਰੋਸ ਹੀ ਕਰਦੇ ਰਹਿੰਦੇ ਹਾਂ। ਤੁਮ ਕਰੋ ਭਲਾ, ਹਮ ਭਲੋ ਨਾ ਜਾਣੇ, ਤੁਮ ਸਦਾ ਸਦਾ ਦਿਆਲ। ਅਸੀਂ ਨੀਵੇਂ ਅਤੇ ਭੈੜੇ ਕਰਮਾਂ ਦੁਆਰਾ ਜਮਾਂ ਦੇ ਵਸ ਪੈਂਦੇ ਹਾਂ। ਧਿਆਨ ਦੇਣਾ ਜੀ, ਅਸੀਂ ਨੀਵੇਂ ਅਤੇ ਭੈੜੇ ਕਰਮਾਂ ਦੁਆਰਾ ਜਮਾਂ ਦੇ ਵਸ ਪੈਂਦੇ ਹਾਂ। ਨੀਵੇਂ ਕਰਮ ਸਾਡੀਆਂ ਨੀਵੀਆਂ ਰੁਚੀਆਂ ਤੋਂ ਪ੍ਰਗਟ ਆਉਂਦੇ ਹਨ। ਨੀਵੀਆਂ ਰੁਚੀਆਂ ਸਾਡੇ ਅੰਤਸ਼ਕਰਨ ਦੀ ਰੰਗਤ ਅਤੇ ਬਾਹਰਲੀ ਕੁਸੰਗਤ ਤੋਂ ਬਣਦੀਆਂ ਹਨ। ਅੰਤਸ਼ਕਰਨ ਸਾਡੇ ਪਿਛਲੇ ਕਰਮਾਂ ਅਤੇ ਖਿਆਲਾਂ ਅਨੁਸਾਰ ਬਣਦਾ ਹੈ। ਨੀਵੇਂ ਖਿਆਲ ਜਾਂ ਕਰਮ ਹੋਮੇ ਦੇ ਅਨੇਰ ਵਿੱਚੋਂ ਪੁੱਜਦੇ ਤੇ ਪਲਦੇ ਹਨ, ਤੇ ਹੋਮੈ ਤ੍ਰੈਗੁਣੀ ਮਾਇਕੀ ਮੰਡਲ ਦਾ ਭਰਮ ਭੁਲਾਵਾ ਹੈ। ਮਾਇਆ ਅਕਾਲ ਪੁਰਖ ਦੀ ਗੈਰ ਹਾਜ਼ਰੀ ਜਾਂ ਪੁੱਲ ਤੋਂ ਪੁੱਜਦੀ ਹੈ। ਇਸ ਲਈ ਅਕਾਲ ਪੁਰਖ ਦੀ ਪੁੱਲ ਹੀ ਯਾਨੀ ਪਰਮਾਤਮਾ ਨੂੰ ਭੁੱਲਣਾ ਹੀ ਜਮਾਂ ਦੇ ਵਸ ਪੈਣ ਦਾ ਮੁੱਢਲਾ ਕਾਰਨ ਹੈ, ਬੁਨਿਆਦ ਇਹ ਹੈ। ਹੋਮੇ ਦੇ ਭਰਮ ਦੇ ਹਨੇਰ ਵਿੱਚ ਹੀ ਜਮਾਂ ਦੀ ਉਤਪਤੀ ਹੁੰਦੀ ਹੈ। ਨਾਮ ਦੀ ਰੋਸ਼ਨੀ ਨਾਲ ਹੀ ਇਹ ਹੋਮੇ ਦੇ ਭਰਮ ਦਾ ਹਨੇਰ ਦੂਰ ਹੋ ਸਕਦਾ ਹੈ। ਜਿੱਥੇ ਹੋਮੇ ਹੈ ਉੱਥੇ ਨਾਮ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸਿਆ ਇੱਕ ਠਾਂ। ਪਰਮੇਸ਼ਰ ਤੋਂ ਭੁੱਲਣਾ ਜਾਂ ਬੇਮੁੱਖ ਹੋਣਾ ਹੀ ਜਮਾਂ ਦੇ ਵਸ ਪੈਣਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਭਰਮੇ ਪੂਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੇ ਖੁਆਰ। ਸਾਕਤ ਹਰ ਰਸਾਦ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰਾ। ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਮਨਮੁਖ ਜਮ ਮਗ ਪਾਈਅਨ, ਜਿਨ ਦੂਜਾ ਪਾਉ ਪਿਆਰਾ। ਜਮਪੁਰ ਬੱਦੇ ਮਾਰੀਅਨ, ਕੋ ਨਾ ਸੁਣੇ ਪੁਕਾਰਾ। ਗੁਰਬਾਣੀ ਵਿੱਚ ਜਮਾਂ ਦੀ ਬਾਬਤ ਬਿਆਨ, ਤਾੜਨਾ ਅਤੇ ਉਪਦੇਸ਼ਾਂ ਨੂੰ ਸਮਝਣ ਅਤੇ ਗ੍ਰਹਿਣ ਕਰਨ ਤੋਂ ਪਹਿਲਾਂ ਹੇਠ ਲਿਖੇ ਨੁਕਤਿਆਂ ਨੂੰ ਦੁਬਾਰਾ ਦੁਹਰਾਉਣ ਅਤੇ ਦ੍ਰਿੜ ਕਰਨ ਦੀ ਲੋੜ ਹੈ। ਪਹਿਲਾ, ਜੋ ਮੈਂ ਕੀਆ ਸੋ ਮੈਂ ਪਾਇਆ ਦਾ ਅਟਲ ਅਸੂਲ ਸਿਰਫ ਤ੍ਰੈਗੁਣੀ ਮੰਡਲ ਵਿੱਚ ਹੀ ਲਾਗੂ ਹੁੰਦਾ ਹੈ, ਕਿਉਂਕਿ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਦੁਤੀਆ ਭਾਵ ਵਰਤਦਾ ਹੈ, ਜਿਸ ਵਿੱਚ ਇਲਾਹੀ ਇਕਸਾਰਤਾ ਤੇ ਸਹਿਜ ਦੀ ਬਜਾਏ ਹਰ ਇੱਕ ਤੱਤ ਦੀ ਜੋੜੀ ਅਥਵਾ ਦੁਤੀਆ ਭਾਵ ਕੰਮ ਕਰਦਾ ਹੈ। ਜਿਸ ਤਰ੍ਹਾਂ ਕਿ ਚਾਨਣ ਦੇ ਨਾਲ ਹਨੇਰਾ ਹੈ, ਪੁੰਨ ਹੈ ਤਾਂ ਪਾਪ ਹੈ, ਗੁਣ ਹੈ ਤਾਂ ਨਾਲ ਔਗੁਣ ਵੀ ਹਨ, ਸੁੱਖ ਹੈ ਤਾਂ ਦੁੱਖ ਹੈ, ਸੁਰਗ ਦੇ ਨਾਲ ਨਰਕ ਹੈ, ਦੇਵਤਿਆਂ ਦੇ ਨਾਲ ਜਮ ਹੈ, ਪਿਆਰ ਹੈ, ਕਿਰਨਾ ਹੈ, ਠੰਡਾ ਤੱਤਾ। ਸੋ ਇਸ ਦੁਤੀਆ ਭਾਵ ਵਿੱਚੋਂ ਨਿਕਲ ਕੇ ਹੀ ਅਸੀਂ ਜਮਾਂ ਤੋਂ ਬਚ ਸਕਦੇ ਹਾਂ। ਧਿਆਨ ਦੇਣਾ ਜੀ, ਇਹ ਜੋ ਸਾਡੇ ਕਰਮਾਂ ਦੀ ਸਜ਼ਾ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਇਹ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਲਾਗੂ ਹੈ। ਇੱਥੇ ਸਹਿਜ ਨਹੀਂ, ਇਕਸਾਰਤਾ ਨਹੀਂ, ਇੱਥੇ ਦੁਤੀਆ ਭਾਵ ਕੰਮ ਕਰਦਾ ਹੈ ਇਸ ਮੰਡਲ ਵਿੱਚ। ਸੋ ਇਸ ਮਾਇਕੀ ਮੰਡਲ ਵਿੱਚੋਂ ਨਿਕਲ ਕੇ, ਇਸ ਦੁਤੀਆ ਭਾਵ ਵਾਲੇ ਮੰਡਲ ਵਿੱਚੋਂ ਨਿਕਲ ਕੇ ਹੀ ਅਸੀਂ ਜਮਾਂ ਤੋਂ ਬਚ ਸਕਦੇ ਹਾਂ। ਤੇ ਕਿਹੜੇ ਮੰਡਲ ਵਿੱਚ ਜਾਣਾ ਹੈ? ਇਲਾਹੀ ਮੰਡਲ ਵਿੱਚ, ਕਿਉਂਕਿ ਸੂਖਮ ਇਲਾਹੀ ਮੰਡਲ ਵਿੱਚ ਨਾ ਕੋਈ ਪਾਪ ਆਉਂਦਾ ਹੈ ਤੇ ਨਾ ਜਮ ਦੀ ਲੋੜ ਹੈ। ਉੱਥੇ ਤਾਂ ਇੱਕੋ ਇੱਕ ਪਰਮੇਸ਼ਰ ਹੀ ਭਰਪੂਰ ਹੋ ਕੇ ਸਭ ਥਾਈਂ ਵਰਤ ਰਿਹਾ ਹੈ। ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ। ਅਸੀਂ ਵਾਸੀ ਇਲਾਹੀ ਮੰਡਲ ਦੇ ਹਾਂ, ਪਰ ਹੋਮੇ ਦੇ ਭਰਮ ਭੁਲਾਵੇ ਦੁਆਰਾ ਹੀ ਅਸੀਂ ਇਲਾਹੀ ਮੰਡਲ ਵਿੱਚੋਂ ਫਿਸਲ ਕੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਪ੍ਰਵੇਸ਼ ਕਰਦੇ ਹਾਂ, ਹੋਮੇ ਦੇ ਭਰਮ ਭੁਲਾਵੇ ਦੁਆਰਾ। ਤੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਆ ਕੇ ਫਿਰ ਜਿਉਂ ਜੀ ਸੰਗਤ ਕਰਦੇ ਹਾਂ, ਆਪਣੇ ਤੇ ਆਪਣੇ ਮਨ ਦੀ ਰੰਗਤ ਅਨੁਸਾਰ ਅਸੀਂ ਕਰਮ ਕਰਦੇ ਤੇ ਨਤੀਜੇ ਭੋਗਦੇ ਹਾਂ। ਇਸ ਲਈ ਸਾਡਾ ਮਨ ਹੀ ਅਸਲੀ ਮੁਜਰਿਮ ਜਾਂ ਦੋਸ਼ੀ ਹੈ, ਸਰੀਰ ਨਹੀਂ। ਪਰ ਸਰੀਰ ਨੂੰ ਵੀ ਨਾਲ ਹੀ ਸਜ਼ਾ ਭੁਗਤਣੀ ਪੈਂਦੀ ਹੈ, ਕਿਉਂਕਿ ਸਰੀਰ ਨੀਵੇਂ ਮਨ ਦੀ ਕੁਸੰਗਤ ਕਰਦਾ ਹੈ। ਮਨ ਸਾਡੀ ਆਪਣੀ ਰੰਗਤ ਅਨੁਸਾਰ ਕੋਈ ਫੁਰਨਾ ਉਪਜਾਉਂਦਾ ਹੈ, ਫਿਰ ਸਰੀਰ ਉਸਦਾ ਹਥਿਆਰ ਬਣ ਕੇ ਉਸ ਫੁਰਨੇ ਨੂੰ ਸਾਕਾਰ ਕਰਦਾ ਹੈ। ਇਸ ਲਈ ਅਸਲੀ ਦੋਸ਼ੀ ਤਾਂ ਮਨ ਹੀ ਹੈ, ਪਰ ਸਰੀਰ ਨੂੰ ਵੀ ਨਾਲ ਹੀ ਸਜ਼ਾ ਭੁਗਤਣੀ ਪੈਂਦੀ ਹੈ, ਕਿਉਂਕਿ ਮਨ ਦੀ ਕੁਸੰਗਤ ਕਰਕੇ ਉਸਦਾ ਹਥਿਆਰ ਬਣਦਾ ਹੈ ਸਰੀਰ। ਸੋ ਨੀਵੇਂ ਕਰਮਾਂ ਜਾਂ ਪਾਪਾਂ ਦੁਆਰਾ ਹੀ ਅਸੀਂ ਜਮਾਂ ਦੇ ਵਸ ਪੈਂਦੇ ਹਾਂ ਅਤੇ ਸਜ਼ਾ ਭੁਗਤਦੇ ਹਾਂ, ਤੇ ਆਪਣੀਆਂ ਨੀਵੀਆਂ ਮਾਇਕੀ ਰੁਚੀਆਂ ਨਾਲ ਮੋਹ ਮਾਇਆ ਵਿੱਚ ਫਸ ਕੇ ਹੀ ਅਸੀਂ ਅਕਾਲ ਪੁਰਖ ਨੂੰ ਭੁੱਲਦੇ ਹਾਂ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਬਿਤਾਵੇ। ਮੇਰੇ ਮਨ ਨਾਮ ਬਿਨਾਂ ਜੋ ਦੂਜੇ ਲਾਗੇ, ਤੇ ਸਾਕਤ ਨਰਜਮ ਕੁੱਟੀਏ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਪਰਮੇਸ਼ਰ ਦੇ ਭੁੱਲਣ ਨਾਲ ਹੀ ਜਮਾਂ ਦੇ ਵਸ ਪਈਦਾ ਹੈ। ਨਾਮ ਵਿਸਾਰ ਸਹਿ ਜਮ ਦੁੱਖ, ਭਰਮੇ ਪੂਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੇ ਖੁਆਰ। ਜਿਸ ਖਸਮ ਨਾ ਆਵੇ ਚਿਤ, ਤਿਸ ਜਮ ਡੰਡ ਦੇ। ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੇ ਕਾਮ। ਜਿਨੀ ਨਾਮ ਵਿਸਾਰਿਆ, ਬਹੁ ਕਰਮ ਕਮਾਵੈ ਹੋਰ, ਨਾਨਕ ਜਮਪੁਰ ਬਦੇ ਮਾਰੀਐ, ਜਿਉਂ ਸੰਨੀ ਉੱਪਰ ਚੋਰ। ਸੋ ਜਮਾਂ ਤੋਂ ਬਚਣ ਦਾ ਇੱਕੋ ਇੱਕ ਸਾਧਨ ਇਹ ਹੈ ਕਿ ਅਸੀਂ ਫਿਰ ਅਕਾਲ ਪੁਰਖ ਦੀ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਆ ਜਾਈਏ। ਪ੍ਰਭ ਕੈ ਸਿਮਰਨ ਨਾ ਹੀ ਜਮ ਤਰਾਸਾ, ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ। ਨਾਮ ਲੈ ਤ ਜਮ ਨੇੜ ਨਾ ਆਵੇ। ਸੋ ਪਰਮਾਤਮਾ ਦੀ ਯਾਦ ਵਿੱਚ ਆਉਣ ਲਈ ਗੁਰੂ ਬਾਬੇ ਨੇ ਸਾਨੂੰ ਬੜੀ ਸੌਖੀ ਜੁਗਤ ਦੱਸੀ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਰ ਹਰ ਨਾਮ ਜਪੋ ਮਿਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਉਠਤ ਬੈਠਤ ਸੋਵਤ ਨਾਮ, ਕਉ ਨਾਨਕ ਜਨ ਕੈ ਸਦ ਕਾਮ। ਕਵਨ ਸੰਜੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਖ ਸਦਾ ਹਰ ਜਪਨੇ। ਏਕ ਧਿਆਈ ਐ ਸਾਧ ਕੈ ਸੰਗ, ਪਾਪ ਬਿਨਾਸੈ ਨਾਮ ਕੈ ਰੰਗ। ਗੁਰਬਾਣੀ ਵਿੱਚ ਜਮਾਂ ਦੀ ਬਾਬਤ ਸਾਨੂੰ ਇਸ ਤਰ੍ਹਾਂ ਤਾੜਨਾ ਕੀਤੀ ਗਈ ਹੈ, ਮਾਇਆ ਮੋਹਰ ਚੇਤੈ ਨਾਈ, ਜਮਪੁਰ ਬੱਧਾ ਦੁੱਖ ਸਹਾਈ। ਜਿਤ ਦਿਨ ਦੇਹ ਬਿਨਸੀ, ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ। ਛੱਡ ਖੜੋਤੈ ਖਿਨੈ ਮਾਏ, ਜਿਨਸਿਓ ਲੱਗਾ ਹੇਤ। ਹੱਥ ਮਰੋੜੈ ਤਨ ਕਪੈ, ਸਿਆਓ ਹੋਵਾ ਸੇਤ, ਜਿਹਾ ਬੀਜੈ ਸੋਲਣੈ ਕਰਮਾ ਸੰਦੜਾ ਖੇਤ। ਸਾਤ ਜਨਾ ਤੇ ਬਾਹਰੀ, ਸੇ ਰਹਿਣ ਇਕੇਲੜੀਆ। ਧਿਆਨ ਦੇਣਾ ਜੀ, ਸਾਧ ਜਨਾ ਤੇ ਬਾਹਰੀ, ਸੇ ਰਹਿਣ ਇਕੇਲੜੀਆ, ਤਿੰਨ ਦੁੱਖ ਨਾ ਕਬਹੂ ਉਤਰੈ, ਸੇ ਜਮ ਕੇ ਵਸ ਪੜੀ। ਹਰ ਕਾ ਨਾਮ ਜਿਨ ਮਨ ਨਾ ਅਰਾਦਾ, ਚੋਰ ਕੀ ਨਿਆਈ ਜਮਪੁਰ ਬਾਦਾ। ਜਮਪੁਰ ਘੋਰ ਅੰਧਾਰ ਮਹਾਂ ਗੁਬਾਰ, ਨਾ ਤਿੱਥੈ ਭੈਣ ਨਾ ਪਾਈ। ਨਾਨਕ ਨਾਮੋ ਕੁੱਥਿਆ, ਹਲਤ ਪਲਤ ਸਭ ਜਾਏ, ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ, ਜਮ ਦਰ ਬਦੇ ਮਾਰੀਐ, ਬਹੁਤੀ ਮਿਲੈ ਸਜਾਏ। ਪਾਖੰਡ ਕੀਨੈ ਜਮ ਨਹੀਂ ਛੋੜੈ, ਲੈ ਜਾਸੀ ਪਤ ਗਵਾਈ। ਸਾਕਤ ਜਮ ਕੀ ਕਾਣ ਨਾ ਚੁਕੈ, ਜਮ ਕਾ ਡੰਡ ਨਾ ਕਬਹੂ ਮੂਕੈ। ਮਨਮੁਖ ਨਿੰਦਾ ਕਰ ਕਰ ਵਿਗੁਤਾ, ਅੰਤਰ ਲੋਭ ਭੌਂਕੇ ਜਿਸ ਕੁੱਤਾ। ਜਮਕਾਲ ਤਿਸ ਕਦੇ ਨਾ ਛੋੜੈ, ਅੰਤ ਗਿਆ ਪਛਤਾਈ ਹੈ। ਮਨਮੁਖ ਫਿਰੈ ਸਦਾ ਅੰਧ ਕਮਾਵੈ, ਜਮ ਕਾ ਜੇਵੜਾ ਗਲਫਾਹਾ ਹੈ। ਦਿਸੰਤਰ ਪਵੈ ਅੰਤਰ ਨਹੀਂ ਪਾਲੈ, ਮਾਇਆ ਮੋਹ ਬਦਾ ਜਮਕਾਲੇ। ਜਮ ਕੀ ਫਾਸੀ ਕਬੂ ਨਾ ਟੂਟੈ, ਦੂਜੇ ਪਾਏ ਪਰਮਾਏ ਦਾ। ਹੋਮੇ ਕਰਦਿਆਂ ਜਨਮ ਗਵਾਇਆ, ਆਗੇ ਮੋਹ ਨਾ ਚੁਕੈ ਮਾਇਆ। ਅੱਗੇ ਜਮਕਾਲ ਲੇਖਾ ਲੇਵੈ, ਜਿਉ ਤਿਲ ਕਾਣੀ ਪੀੜਾਏ ਦਾ। ਬਿਨ ਨਾਮੈ ਮਨਮੁਖ ਜਮਪੁਰ ਜਾਏ, ਔਖੇ ਹੋਵੇ ਚੋਟਾਂ ਖਾਏ। ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੇ ਕਾਂ। ਹਰ ਕਾ ਸਿਮਰ ਨਿਮਖ ਨਾ ਸਿਮਰਿਓ, ਜਮ ਕੰਕਰ ਕਰਤ ਖੁਆਰ। ਪੁੱਤਰ ਕਲਿਤਰ ਮੋਹ ਹੇਤ ਹੈ, ਸਭ ਦੁੱਖ ਸਭ ਆਇਆ। ਪੁੱਤਰ ਕਲਿਤਰ ਮੋਹ ਹੇਤ ਹੈ, ਸਭ ਦੁੱਖ ਸਭ ਆਇਆ। ਜਮਪੁਰ ਬਦੇ ਮਾਰੀਐ ਭਰਮੈ ਭਰਮਾਇਆ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹੇ ਮਿਲਿਓ, ਤਿਨ ਲੀਆ ਅੰਚਲ ਲਾਏ। ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਜਮਾਂ ਤੋਂ ਬਚਣ ਲਈ ਅਤੇ ਸਾਡੀ ਕਲਿਆਣ ਲਈ ਬੜੇ ਸੌਖੇ ਅਤੇ ਸਰਲ ਸਾਧਨ ਦੱਸੇ ਹਨ। ਪਹਿਲਾ ਤਾਂ ਹੈ ਸਿਮਰਨ। ਗੁਰਬਾਣੀ ਵਿੱਚ ਜਮਾਂ ਤੋਂ ਬਚਣ ਲਈ ਸਿਮਰਨ ਦਾ ਉੱਚਾ ਸੁੱਚਾ ਸਾਧਨ ਇਉਂ ਬਿਆਨ ਕੀਤਾ ਗਿਆ ਹੈ, ਜਿਸ ਸਿਮਰਤ ਦੁਖ ਡੇਰਾ ਟਹੈ, ਜਿਸ ਸਿਮਰਤ ਜਮ ਕਿਛ ਨ ਕਹੈ, ਜਮਕਾਲ ਤਿਨ ਕੋ ਲਾਗੈ ਨਾਹੀ, ਜੋ ਇੱਕ ਮਨ ਤੇ ਆਵੇ। ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਹਰ ਹਰ ਨਾਮ ਜਪੰਤਿਆਂ ਕਛ ਨਾ ਕਹੈ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ। ਨਾਨਕ ਵਾਹ ਵਾਹ ਜੋ ਮਨ ਚਿਤ ਕਰੇ, ਤਿਸ ਜਮ ਕੰਕਰ ਨੇੜ ਨਾ ਆਵੇ। ਰਵਦਾਸ ਜਪੈ ਰਾਮ ਨਾਮਾ, ਮੋਏ ਜਮ ਸਿਉ ਨਾਹੀ ਕਾਮਾ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਨਿਕਟ ਨਾ ਆਵੇ ਜਾਮ। ਹਰ ਅਰਾਦੇ ਜਮ ਪੰਥ ਸਾਧੇ, ਦੁਖ ਨਾ ਵਿਆਪੈ ਕੋਈ। ਕਹੁ ਨਾਨਕ ਜਪੈ ਜਨ ਨਾਮ, ਤਾਂ ਕੇ ਨਿਕਟ ਨਾ ਆਵੇ ਜਾਮ। ਹਰ ਸਿਮਰਤ ਜਮ ਕਛ ਨਾ ਕਹੇ, ਨਾਮ ਲੈਤ ਜਮ ਨੇੜ ਨਾ ਆਵੇ। ਕਹੁ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਦੂਸਰਾ ਸਾਧਨ ਜਮਾਂ ਤੋਂ ਬਚਣ ਦਾ, ਸੰਗਤ ਗੁਰਮੁਖ ਪਿਆਰਿਆਂ ਦੀ। ਸਾਧ ਸੰਗਤ ਅਥਵਾ ਸਤਸੰਗਤ ਵੀ ਜਮਾਂ ਤੋਂ ਬਚਣ ਦਾ ਇੱਕ ਸੌਖਾ ਸਾਧਨ ਹੈ। ਸੰਤਾ ਸੰਗਤ ਪਾਈ ਹੈ, ਜਿਤ ਜਮ ਕੇ ਪੰਥ ਨਾ ਜਾਈਏ। ਪੇਟਤ ਸਾਧੂ ਸੰਗ, ਜਮਪੁਰ ਨਹਿ ਜਾਈਏ। ਅਨਾਥਾ ਨਾਥ ਭਗਤ ਪੈ ਮੇਟਨ, ਸਾਧ ਸੰਗ ਜਮਦੂਤ ਨਾ ਪੇਟਨ। ਸੰਤ ਮੰਡਲ ਮੈਂ ਜਮ ਕਿਛ ਨਾ ਕਹੇ। ਤੀਸਰਾ ਸਾਧਨ ਜਮਾਂ ਤੋਂ ਬਚਣ ਦਾ, ਕੀਰਤਨ ਅਥਵਾ ਹਰੀ ਦੇ ਗੁਣ ਗਾਵਣ ਨਾਲ ਵੀ ਜਮਾਂ ਤੋਂ ਛੁਟਕਾਰਾ ਹੋ ਸਕਦਾ ਹੈ। ਸਾਧ ਸੰਗ ਕੀਰਤਨ ਫਲ ਪਾਇਆ, ਜਮ ਕਾ ਮਾਰਗ ਦ੍ਰਿਸ਼ਨਾ ਆਇਆ। ਜੋ ਤੁਧ ਸੱਚ ਸਲਾਹੇ ਦੇ, ਤਿੰਨ ਜਮ ਕੰਕਰ ਨੇੜ ਨਾ ਆਵੇ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਪਾਗੇ। ਜਮ ਦੂਤ ਤਿਸ ਨਿਕਟ ਨਾ ਆਵੇ, ਸਾਧ ਸੰਗ ਹਰ ਕੀਰਤਨ ਗਾਵੇ। ਨਾਨਕ ਜਨ ਹਰ ਕੀਰਤ ਗਾਈ, ਛੂਟ ਗਯੋ ਜਮ ਕਾ ਸਭ ਸ਼ੋਰ। ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ। ਨਾਨਕ ਸੁਨ ਰੇ ਮਨਾ, ਪਰੇ ਨਾ ਜਮ ਕੈ ਤਾਮ। ਚੌਥਾ ਸਾਧਨ ਸੇਵਾ। ਸਤਿਗੁਰੂ ਦੀ ਸੇਵਾ ਵੀ ਜਮਾਂ ਤੋਂ ਬਚਣ ਦਾ ਉੱਤਮ ਸਾਧਨ ਹੈ। ਧਿਆਨ ਦੇਣਾ ਜੀ, ਸਤਿਗੁਰੂ ਦੀ ਸੇਵਾ ਵੀ ਜਮਾਂ ਤੋਂ ਬਚਣ ਦਾ ਉੱਤਮ ਸਾਧਨ ਹੈ। ਪ੍ਰਭ ਸੇਵਾ ਜਮ ਲਗੇ ਨਾ ਨੇਰੇ, ਕਰ ਕਿਰਪਾ ਟਹਿਲ ਅਰ ਲਾਇਓ, ਤਉ ਜਮ ਛੋਡੀ ਮੋਰੀ ਲਾਗ। ਜਿਨੀ ਸਤਿਗੁਰ ਸੇਵਿਆ, ਤਾਣ ਨਿਤਾਣੇ ਤਿਸ, ਸਾਸ ਗਿਰਾਸ ਸਦਾ ਮਨ ਵਸੈ, ਜਮ ਜੋ ਨਾ ਸਕੈ ਤਿਸ। ਪੂਰੇ ਭਾਗ ਗੁਰ ਸੇਵਾ ਹੋਈ, ਨਦਰ ਕਰੇ ਤਾਂ ਸੇਵੈ ਕੋਈ। ਜਮਕਾਲ ਤਿਸ ਨੇੜ ਨਾ ਆਵੇ, ਮਹਿਲ ਸਚੈ ਸੁਖ ਪਾਏਂਦਾ। ਸਤਿਗੁਰ ਸੇਵੈ ਸੇ ਜਨ ਸਾਚੇ, ਕਾਟੇ ਜਮ ਕੇ ਫਾਹਾ ਹੈ। ਇਸੇ ਲਈ ਪਰਮਾਤਮਾ ਦੇ ਸੇਵਕਾਂ ਅਥਵਾ ਸੰਤਾਂ ਭਗਤਾਂ ਦੇ ਨੇੜੇ ਜਮ ਨਹੀਂ ਜਾ ਸਕਦੇ। ਗੁਰੂ ਜੀ ਦਾ ਫਰਮਾਨ ਹੈ, ਭਗਤਾਂ ਨੂੰ ਜਮ ਜੋ ਨਾ ਸਾਕੇ, ਕਾਲ ਨਾ ਨੇੜੇ ਜਾਈ। ਪ੍ਰਭ ਚਿਤ ਆਵੇ ਤਾਂ ਕੈਸੀ ਪੀੜ, ਹਰ ਸੇਵਕ ਨਾਹੀ ਜਮ ਪੀੜ। ਸੰਤ ਜਨਾ ਕੋ ਜਮ ਜੋ ਨਾ ਸਾਕੇ, ਰੱਤੀ ਅੰਚ ਦੁਖ ਨਾ ਲਾਈ। ਜਿੱਥੇ ਅਨੇਰ ਹੁੰਦਾ ਹੈ, ਉੱਥੇ ਹੀ ਮੱਛਰ ਠੂਏ ਸੱਪ ਆਦਿ ਦੁਖਦਾਈ ਜੀ ਜੰਤ ਉਪਜਦੇ ਅਤੇ ਪਲਦੇ ਹਨ। ਇਹਨਾਂ ਦੀ ਹਨੇਰੀ ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਇਹਨਾਂ ਦੇ ਜ਼ਹਿਰੀਲੇ ਡੰਗ ਸਹਾਰਨੇ ਹੀ ਪੈਂਦੇ ਹਨ। ਇਸੇ ਤਰ੍ਹਾਂ ਜਦ ਅਸੀਂ ਨਾਮ ਦੀ ਰੋਸ਼ਨੀ ਜਾਂ ਰੱਬ ਦੀ ਯਾਦ ਵਿੱਚੋਂ ਨਿਕਲ ਕੇ ਮਾਇਕੀ ਹਨੇਰੀ ਦੁਨੀਆਂ ਯਾਨੀ ਰੱਬ ਦੀ ਭੁੱਲ ਵਿੱਚ ਵਸਦੇ ਹਾਂ, ਤਾਂ ਸਾਨੂੰ ਹਨੇਰ ਰੂਪੀ ਮਾਇਕੀ ਜਮਾਂ ਨਾਲ ਵਾਹ ਪੈਂਦਾ ਹੈ ਅਤੇ ਅਸੀਂ ਜਮਾਂ ਦੀ ਸਰਕਾਰ ਹੇਠ ਆ ਜਾਂਦੇ ਹਾਂ। ਇਸ ਤਰ੍ਹਾਂ ਜਮਾਂ ਦੇ ਚੀਰੇ ਜਾਂ ਲੇਖੇ ਵਿੱਚ ਵਿਚਰਦਿਆਂ ਹੋਇਆਂ ਜਮਾਂ ਦੀ ਫਾਂਸੀ ਸਾਡੇ ਗਲ ਵਿੱਚ ਪੈ ਜਾਂਦੀ ਹੈ, ਜਿਸ ਕਾਰਨ ਅਸੀਂ ਜਮਾਂ ਦੇ ਠੇਂਗੇ ਜਿਉਂਦੇ ਜੀ ਅਤੇ ਮਰ ਕੇ ਵੀ ਸਹਿੰਦੇ ਰਹਿੰਦੇ ਹਾਂ। ਧਿਆਨ ਦੇਣਾ ਜੀ, ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਉਸਨੂੰ ਭੁੱਲਦੇ ਹਾਂ, ਸਾਰਾ ਦਿਨ ਵਿਸਾਰਦੇ ਹਾਂ, ਤਾਂ ਹੀ ਅਸੀਂ ਜਮਾਂ ਦੀ ਸਰਕਾਰ ਹੇਠ ਆ ਜਾਂਦੇ ਹਾਂ। ਇਸੇ ਕਾਰਨ ਅਸੀਂ ਜਿਉਂਦੇ ਜੀ ਅਤੇ ਮਰ ਕੇ ਵੀ ਜਮਾਂ ਦੇ ਠੇਂਗੇ ਸਹਿੰਦੇ ਰਹਿੰਦੇ ਹਾਂ। ਸਭ ਕੋ ਜਮ ਕੇ ਚੀਰੇ ਵਿੱਚ ਹੈ, ਜੇ ਤਾਂ ਸਭ ਆਕਾਰ। ਹੁਕਮੀ ਹੀ ਜਮ ਲੱਗਦਾ, ਸੋ ਉਭਰੈ ਜਿਸ ਬਖਸ਼ੇ ਕਰਤਾ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਮਨਮੁਖ ਜਮ ਮਗ ਪਾਈਅਨ, ਜਿਨ੍ਹਾਂ ਦੂਜਾ ਭਾਉ ਪਿਆਰਾ, ਜਮਪੁਰ ਬੱਧੇ ਮਾਰੀਅਨ, ਕੋ ਨਾ ਸੁਣੇ ਪਕਾਰਾ। ਸਾਡੀ ਇਸ ਤਰਸਯੋਗ ਅਦੋਗਤੀ ਤੇ ਦਰਵ ਕੇ ਸਾਨੂੰ ਤਰਸ ਕਰਕੇ, ਸਾਨੂੰ ਇਹਨਾਂ ਜਮ੍ਹਾਂ ਦੀ ਸਰਕਾਰ ਦੀ ਗੁਲਾਮੀ ਵਿੱਚੋਂ ਕੱਢਣ ਲਈ, ਇਹਨਾਂ ਜਮ੍ਹਾਂ ਦੀ ਫਾਂਸੀ ਸਾਡੇ ਗਲੋਂ ਲਾਹੌਣ ਲਈ ਅਤੇ ਮਾਇਕੀ ਕਰਮਾਂ ਦੇ ਡੰਡ ਤੋਂ ਬਚਾਉਣ ਲਈ ਬੜੇ ਸੌਖੇ ਅਤੇ ਤਾਕੀਦੀ ਉਪਦੇਸ਼ ਇਉਂ ਦਿੱਤੇ ਗਏ ਹਨ ਗੁਰਬਾਣੀ ਵਿੱਚ। ਸੇ ਮੁਕਤ ਪਏ ਜਿਨ ਹਰ ਤਿਆਇਆ ਜੀ, ਤਿੰਨ ਟੂਟੀ ਜਮਕੀ ਫਾਸੀ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਆ ਜਮਕੀ ਫਾਸਾ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮਤੇ ਛੁਟੈ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਪਾਗਾ, ਜੋ ਬੋਲੇ ਹਰ ਹਰ ਨਾਉ, ਤਿੰਨ ਜਮ ਛੱਡ ਗਿਆ, ਸਾਧ ਸੰਗ ਭਜੀਐ ਗੋਪਾਲ, ਗੁਣ ਗਾਵਤ ਟੂਟੈ ਜਮਜਾਲ, ਸੁਣ ਕੇ ਜਮ ਕੇ ਦੂਤ, ਨਾਏ ਤੇਰੇ ਛੱਡ ਜਾਏ, ਨਾਮ ਸੁਣਤ ਜਮ ਦੂਰੋਂ ਪਾਗੈ। ਸੋ ਇਹ ਹੁਣ ਸਾਡੇ ਆਪਣੇ ਵਸ ਹੈ ਕਿ ਅਸੀਂ ਮੰਦੇ ਮਾਰਗ ਤੇ ਚੱਲ ਕੇ ਜਮਾਂ ਦੇ ਵਸ ਪੈਣਾ ਹੈ ਜਾਂ ਇਲਾਹੀ ਮਾਰਗ ਦਾ ਸੁਖ ਮਾਨਣਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰਿਆਂ ਨੇ ਇਸ ਵਿਸ਼ੇ ਤੇ ਦੋ ਲੇਖ ਲਿਖੇ ਹਨ, 22 ਅਤੇ 23 ਨੰਬਰ, ਇਹ ਭਾਗ ਦੂਜਾ 23 ਨੰਬਰ ਆਪ ਜੀ ਦੇ ਸਾਹਮਣੇ ਪੜਿਆ ਗਿਆ ਸੀ। ਇਹ ਸਾਰੀਆਂ ਲਿਖਤਾਂ ਸਾਨੂੰ ਆਤਮਕ ਸੇਧ ਦਿੰਦੀਆਂ ਹਨ, ਗੁਰਬਾਣੀ ਦੇ ਆਧਾਰ ਤੇ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਜਿਨ੍ਹਾਂ ਨੂੰ ਚਾਹੀਦੇ ਹੋਣ ਉਹ ਬਾਰ ਸਟਾਲ ਤੋਂ ਪ੍ਰਾਪਤ ਕਰ ਸਕਦੇ ਹਨ।